ਉਸਦਾ ਮੂਲ ਪਾਠ ਆਪ ਜੀ ਨੂੰ ਭਾਈ ਰਣਜੀਤ ਸਿੰਘ ਜੀ ਹੋਰਾਂ ਨੇ ਬੜੇ ਹੀ ਸੁੰਦਰ ਢੰਗ ਨਾਲ, ਸਹਿਜਤਾ ਨਾਲ, ਸੁੰਦਰ ਉਚਾਰਨ ਨਾਲ, ਮਹਾਰਾਜ ਦੀ ਬਖਸ਼ੀ ਹੋਈ ਮਿੱਠੀ ਸੁਰੀਲੀ ਆਵਾਜ਼ ਨਾਲ ਆਪ ਜੀ ਨੂੰ ਬਚਨ ਸਰਵਣ ਕਰਾਇਆ ਹੈ। ਸਤਿਗੁਰੂ ਜੀ ਨੇ ਅੱਜ ਦੇ ਜੋ ਬਚਨ ਅੰਦਰ ਬਖਸ਼ਿਸ਼ ਕੀਤੀ ਹੈ, ਗੁਰੂ ਦਾ ਬਚਨ ਹਰ ਪ੍ਰਾਣੀ ਮਾਤਰ ਲਈ ਹੈ। ਆਪਾਂ ਕਦੇ ਨਹੀਂ ਸੋਚੀਏ ਕਿ ਇਹ ਬਚਨ ਤੇ ਹਜ਼ੂਰ ਨੇ ਰਾਜਿਆਂ ਨੂੰ ਆਖਿਆ ਹੈ, ਨਹੀਂ, ਮਹਾਰਾਜ ਨੇ ਇਹ ਬਚਨ ਹਰ ਪ੍ਰਾਣੀ ਮਾਤਰ ਲਈ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਸੰਸਾਰ ਦਾ ਉਹ ਪ੍ਰਾਣੀ ਜਿਸ ਨੂੰ ਮਾਇਆ ਦੀ ਬਹੁਤ ਖਿੱਚ ਹੈ, ਉਹ ਕੋਈ ਵੀ ਹੋ ਸਕਦਾ ਹੈ, ਔਰ ਹਜ਼ੂਰ ਨਾਲ ਇਹ ਬਖਸ਼ਿਸ਼ ਕਰਦੇ ਹਨ ਕਿ ਭਾਈ ਇਹ ਜਿਹੜੀ ਤ੍ਰਿਸ਼ਨਾ ਹੈ ਇਹ ਬੰਦੇ ਅੰਦਰ ਇਤਨੀ ਵੱਧ ਜਾਂਦੀ ਹੈ ਕਿ ਬੰਦੇ ਨੂੰ ਆਪਣੇ ਵੀ ਨਹੀਂ ਦਿਸਦੇ ਹਨ ਕਿ ਕੋਈ ਮੇਰਾ ਆਪਣਾ ਹੈ। ਮਹਾਰਾਜ ਨੇ ਤੇ ਇੰਨਾ ਵੱਡਾ ਸਾਡੇ ਜੀਵਨ ਦੇ ਅੰਦਰ ਸਾਡਾ ਰਾਹ ਸੁਖਾਲਾ ਕੀਤਾ ਕਿ ਏਕ ਪਿਤਾ ਏਕ ਸਕੇ ਹਮ ਮੁਬਾਰਕ। ਭਾਵੇਂ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕ੍ਰਿਸਚਨ ਹੈ, ਕੋਈ ਸਰੇਵੜਾ ਹੈ, ਜੈਨੀ ਬੋਧੀ ਕੋਈ ਵੀ ਹੋਵੇ, ਹਰ ਪ੍ਰਾਣੀ ਮਾਤਰ ਨੂੰ ਇਹ ਕਿਹਾ ਕਿ ਅਸੀਂ ਸਾਰੇ ਇੱਕ ਦੂਜੇ ਦੇ ਭਰਾ ਭੈਣ ਭਰਾ ਹਾਂ। ਪਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੰਦੇ ਅੰਦਰ ਇਸ ਮਾਇਆ ਦੀ ਖਿੱਚ ਨੇ ਇੰਨਾ ਅੰਨਾ ਕੀਤਾ ਮਨੁੱਖ ਨੂੰ, ਇਹਨੂੰ ਤੇ ਆਪਣੇ ਘਰ ਦੇ ਵਿੱਚ ਆਪਣੇ ਭਰਾ ਵੀ ਨਹੀਂ ਦਿਸਦੇ ਹਨ। ਇਹ ਇੰਨਾ ਅੰਨਾ ਹੋ ਜਾਂਦਾ ਹੈ ਇਸ ਤ੍ਰਿਸ਼ਨਾ ਵਿੱਚ, ਇਹ ਇੱਕ ਅਵਗੁਣ ਹਜ਼ੂਰ ਨੇ ਦੱਸਿਆ ਹੈ ਇਸ ਬਚਨ ਵਿੱਚ। ਮਹਾਰਾਜ ਕਹਿੰਦੇ ਜਦੋਂ ਕਿਸੇ 'ਚ ਅਵਗੁਣ ਆ ਜਾਂਦਾ ਹੈ ਤੇ ਉਹ ਬੰਦਾ ਕੁੱਤੇ ਦੀ ਨਿਆਈ ਹੋ ਜਾਂਦਾ ਹੈ। ਮਨੁੱਖ ਦੀ ਜਿਹੜੀ ਮੰਜ਼ਿਲ ਹੈ ਉਹ ਹੈ ਪਰਮਾਤਮਾ, ਪਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਹੋਣ ਦੀ ਬਜਾਏ, ਉਸ ਵਿੱਚ ਇੱਕਮਿਕ ਹੋਣ ਦੀ ਬਜਾਏ ਇਹ ਕਿਸੇ ਜਾਨਵਰ ਵਿੱਚ ਇੱਕਮਿਕ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਨੇ ਕਿ ਦਿਨ ਪ੍ਰਤ ਬੰਦਾ ਆਪਣੇ ਜੀਵਨ 'ਚ ਇਹੋ ਜਿਹੇ ਕਰਮ ਕਰਦਾ ਜਾਂਦਾ ਹੈ ਕਿ ਉਹ ਦਿਨੇ ਦਿਨ ਪਰਮਾਤਮਾ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜਦਕਿ ਇਹਦਾ ਹਰ ਕਦਮ ਪਰਮਾਤਮਾ ਵਾਲੇ ਪਾਸੇ ਨੂੰ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ ਇਹ ਆਤਮਿਕ ਜੀਵਨ ਕਿਵੇਂ ਮਿਲੇ ਕਿ ਅਸੀਂ ਪਰਮਾਤਮਾ ਦੇ ਨੇੜੇ ਹੋਈਏ। ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕੋ ਹੀ ਚੀਜ਼ ਹੈ, ਉਹ ਬਾਣੀ ਸਾਰੀ ਅੰਦਰ ਹਜ਼ੂਰ ਨੇ ਉਹੀ ਰਾਹ ਦੱਸਿਆ ਹੈ। ਗੁਰਬਾਣੀ ਇੱਕ ਰਾਹ ਹੈ, ਪਰ ਉਹ ਰਾਹ ਹੈ ਨਾਨਕ ਕੇ ਘਰ ਕੇਵਲ ਨਾਮ। ਗੁਰੂ ਪਾਤਸ਼ਾਹ ਜੋ ਦਾ ਜੋ ਬਖਸ਼ਿਆ ਹੋਇਆ ਨਾਮ ਹੈ, ਉਹ ਨਾਮ ਸਤਿਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੀ ਮੱਤ, ਸਤਿਗੁਰੂ ਦਾ ਗਿਆਨ, ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਿਸ ਦਿਨ ਕਿਸੇ ਨੂੰ ਮਿਲਦਾ ਹੈ ਉਹ ਮਨੁੱਖ ਪਰਮਾਤਮਾ 'ਚ ਇੱਕਮਿਕ ਹੋ ਜਾਂਦਾ ਹੈ। ਜੀਵਨ ਜਿਉਂਦਾ ਹੀ ਨਹੀਂ ਹੈ, ਉਹ ਜੀਵਨ ਨੂੰ ਮਾਣਦਾ ਹੈ, ਉਹ ਜੀਵਨ ਦਾ ਆਨੰਦ ਮਾਣਦਾ ਹੈ। ਨਹੀਂ ਤੇ ਲੋਕ ਜੀਵਨ ਜਿਉਂਦੇ ਤੇ ਹਨ ਪਰ ਪਸ਼ੂਆਂ ਵਾਂਗੂ ਦੁੱਖਾਂ ਤੇ ਕਲੇਸ਼ਾਂ ਦੇ ਵਿੱਚ। ਇਹ ਸੰਖੇਪ ਜਿਹਾ ਭਾਵ ਜੋ ਆਪ ਜੀ ਦੇ ਸਨਮੁੱਖ ਰੱਖਿਆ ਹੈ, ਆਓ ਰਸਨਾ ਪਵਿੱਤਰ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਮੁੱਖ ਵਾਕ ਨਾਲ ਜੁੜਨਾ ਕਰੀਏ ਜੀ। ਸਾਰੀ ਸੰਗਤ ਸਤਿਗੁਰਾਂ ਦੇ ਸੀਸ ਝੁਕਾ ਕਰਕੇ ਮਹਾਰਾਜ ਦੇ ਇਸ ਬਚਨ ਦਾ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਹਜ਼ੂਰ ਪਿਤਾ ਗੁਰੂ
ਗੁਰੂ ਅਰਜਨ ਦੇਵ ਮਹਾਰਾਜ ਰਾਗ ਤਮਾਸਰੀ ਅੰਦਰ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 672 ਉੱਪਰ ਇਹ ਬਚਨ ਸੁਸ਼ੋਭਿਤ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ,
ਵੱਡੇ ਵੱਡੇ ਰਾਜ ਨਿਆਰ ਭੂਮਨ ਬਾਕੀ ਪ੍ਰਸਨ ਨਾਮ ਜੀ।
ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਸ਼ਬਦ ਇਸ ਪਾਵਨ ਮੁੱਖ ਵਾਕ ਅੰਦਰ ਜੋ ਕੇਂਦਰ ਭਾਵ ਹੈ, ਸੈਂਟਰਲ ਆਈਡੀਆ ਜਿਸਨੂੰ ਅਸੀਂ ਆਖਦੇ ਹਾਂ, ਜੋ ਮਹਾਰਾਜ ਦਾ ਸੁਨੇਹਾ ਹੈ, ਜੋ ਸਾਡੇ ਲਈ ਸਿੱਖਿਆ ਹੈ, ਉਹ ਇਹ ਹੈ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ। ਵੈਸੇ ਵਿਖਿਆ ਦਾ ਅਰਥ ਜ਼ਹਿਰ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹ ਅਰਥ ਮਾਇਆ ਕੀਤੇ ਹਨ। ਮਾਇਆ ਹਕੀਕਤ ਵਿੱਚ ਜ਼ਹਿਰ ਹੈ। ਮਾਇਆ ਕਿਸ ਨੂੰ ਕਹਿੰਦੇ? ਜਿਹੜੀ ਬੰਦੇ ਦੀ ਸੋਚ ਹੈ, ਅਨੈਤ, ਜਿਹਨੂੰ ਅਸੀਂ ਅਨੈਤਿਕਤਾ ਕਹਿੰਦੇ ਹਾਂ, ਜਿਹਨੂੰ ਅਸੀਂ ਅਵਗੁਣ ਕਹਿੰਦੇ ਹਾਂ, ਨਜਾਇਜ਼ ਢੰਗ ਦੇ ਨਾਲ ਕਰਮ ਕਰਨੇ, ਅਸੂਲਨ ਨਾ ਜੀਣਾ, ਬੇਅਸੂਲਨ ਹੋ ਕੇ ਜੀਣਾ, ਮਾਇਆ ਉਸਨੂੰ ਕਹਿੰਦੇ ਹਨ। ਜ਼ਹਿਰ ਕੀ ਕੰਮ ਕਰਦਾ ਹੈ? ਜ਼ਹਿਰ ਬੰਦੇ ਨੂੰ ਮਾਰਦਾ ਹੈ। ਮਹਾਰਾਜ ਕਹਿੰਦੇ ਜਿਹੜੀ ਵਿਖਿਆ ਹੈ ਇਹ ਮਾਇਆ ਹੈ, ਜਿਹਦੇ ਜਿਹੜਾ ਇਹ ਜ਼ਹਿਰ ਹੈ ਇਹ ਬੰਦੇ ਦੇ ਅੰਦਰ ਤੋਂ ਬੰਦੇ ਨੂੰ ਮਾਰ ਦਿੰਦਾ ਹੈ, ਇਹਦਾ ਦੇਵਤਾ ਪੁਣਾ ਮਾਰ ਦਿੰਦਾ ਹੈ। ਇਹ ਮਾਇਆ ਬੰਦੇ ਦੇ ਅੰਦਰ ਤੋਂ ਇਨਸਾਨੀਅਤ ਨੂੰ ਮਾਰ ਦਿੰਦੀ ਹੈ, ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ ਹੈ। ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਲ ਅੱਲਾ ਨੂਰ ਉਪਾਇਆ, ਉਹਨੇ ਸਾਨੂੰ ਨੂਰ ਰੂਪ ਵਿੱਚ ਪੈਦਾ ਕੀਤਾ ਹੈ। ਅਸੀਂ ਇਹ ਮੰਜ਼ਿਲ ਤੈਅ ਕਰਦਿਆਂ ਕਰਦਿਆਂ ਉਸ ਨੂਰ ਤੱਕ ਪਹੁੰਚਣਾ, ਪਰ ਜਦੋਂ ਇਸ ਨੂਰ ਦਾ ਜੀਵਨ 'ਚ ਘਾਟਾ ਪੈ ਜਾਏ, ਇਹ ਚਾਨਣ ਸਾਡੇ ਜੀਵਨ 'ਚ ਨਾ ਰਹੇ, ਫਿਰ ਅਸੀਂ ਕੀ ਬਣ ਜਾਂਦੇ ਹਾਂ? ਪਸ਼ੂ, ਪ੍ਰੇਤ। ਪ੍ਰੇਤ ਦਾ ਭਾਵ ਤੁਸੀਂ ਗੋਬਿੰਦਵਾਲ ਸਾਹਿਬ ਜੋ ਬਾਣੀ ਅੰਦਰ ਮਹਾਰਾਜ ਨੇ ਜ਼ਿਕਰ ਕੀਤਾ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਇਹ ਨਗਰ ਵਸਾਉਣਾ ਸੀ ਤੇ ਕੁਝ ਲੋਕ ਸਨ ਜਿਹੜੇ ਬੜੇ ਹਜ਼ੂਰ ਨਾਲ ਨਫ਼ਰਤ ਕਰਦੇ ਸਨ, ਜਦੋਂ ਕੰਧਾਂ ਬਣਾਈਆਂ ਤੇ ਰਾਤ ਨੂੰ ਆ ਕਰਕੇ ਉਹਨਾਂ ਨੇ ਢਾ ਜਾਣੀ। ਸਾਡੇ ਸਾਖੀਕਾਰ ਇਤਿਹਾਸਕਾਰ ਲਿਖਦੇ ਨੇ ਕਿ ਕੁਝ ਭੂਤ ਪ੍ਰੇਤ ਸਨ ਜਿਹੜੇ ਗੋਬਿੰਦਵਾਲ ਸਾਹਿਬ ਜਦੋਂ ਬਣਦੇ ਆ, ਜਦੋਂ ਉਸਾਰਿਆ ਜਾ ਰਿਹਾ ਸੀ ਤੇ ਉਹ ਕੰਧਾਂ ਢਾ ਜਾਣ, ਉਹ ਕਹਿੰਦੇ ਭੂਤ ਪ੍ਰੇਤ ਢਾ ਜਾਂਦੇ। ਪਰ ਸੱਚ ਇਹ ਹੈ ਕਿ ਜਿਹੜਾ ਮਨੁੱਖ ਕਿਸੇ ਦਾ ਵੀ ਘਰ ਢਾਂਦਾ ਹੈ, ਉਹ ਹਰ ਬੰਦਾ ਹੀ ਭੂਤ ਪ੍ਰੇਤ ਹੈ। ਇਹ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਪ ਪੜ੍ਹੋਗੇ, ਹਜ਼ੂਰ ਪਿਤਾ ਜੀ ਬਖਸ਼ਿਸ਼ ਕਰਦੇ ਹਨ ਕਿ ਜੇ ਘਰ ਸਾਧ ਨਾ ਸੇਵੀਏ, ਹਰ ਕੀ ਪੂਜਾ ਨਾ ਹੀ, ਤੇ ਘਰ ਮਰਹਤ ਸਾਰ ਕੇ, ਭੂਤ ਵਸੇ ਤਿਸ ਮਾਹੀ। ਉਹ ਹਰ ਬੰਦਾ ਭੂਤ ਪ੍ਰੇਤ ਹੈ ਜਿਹੜਾ ਕਿਸੇ ਦੇ ਘਰ ਦਾ ਨੁਕਸਾਨ ਕਰਦਾ ਹੈ। ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀ ਵਿਖਿਆ ਹੈ, ਇਹ ਜਿਹੜਾ ਜ਼ਹਿਰ ਹੈ, ਬੰਦੇ ਨੂੰ ਐਸੀ ਖੱਡ ਵਿੱਚ ਸੁੱਟਦਾ ਹੈ ਕਿ ਉਹਦਾ ਜੋ ਮਰਤਬਾ ਹੁੰਦਾ ਹੈ, ਉਹ ਮਰਤਬਾ ਇਹ ਹੈ ਕਿ ਉਹਦੇ ਵਿੱਚੋਂ ਰੱਬ ਦਿਸੇ। ਉਹ ਮਨੁੱਖ ਨੇ ਇੱਕ ਰਾਜੇ ਵਾਂਗੂ, ਉਹ ਜਿਹੜਾ ਰਾਜਾ ਪਰਮਾਤਮਾ ਹੈ, ਉਹ ਹਰ ਸਮਾਨ ਨਹੀਂ ਰਾਜਾ, ਉਹ ਰਾਜਾ ਬਣਨ ਦੀ ਬਜਾਏ ਇਹ ਦੁਨੀਆਂ ਦਾ ਉਹ ਰਾਜਾ ਬਣਨ ਦਾ ਯਤਨ ਕਰਨ ਲੱਗ ਪਿਆ ਕਿ ਦੂਜਿਆਂ ਦੇ ਘਰ ਢਾ ਕੇ ਤੇ ਮੈਂ ਆਪਣਾ ਘਰ ਬਣਾ ਲਵਾਂ। ਇਹ ਅਸੀਂ ਮਨੁੱਖ ਦੀ ਕੈਟਾਗਰੀ ਹੈ। ਇੱਕ ਉਹ ਹੈ ਜੋ ਕਹਿੰਦਾ ਮੈਂ ਕੁਛ ਬਣਿਆ ਨਹੀਂ ਹਾਂ ਤੇ ਮੈਂ ਕਿਸੇ ਦਾ ਕੁਛ ਬਣਨ ਵੀ ਨਹੀਂ ਦੇਣਾ ਹੈ। ਇੱਕ ਉਹ ਮਨੁੱਖ ਹੈ ਜੋ ਇਹ ਆਖਦਾ ਹੈ ਕਿ ਚਲੋ ਮੇਰਾ ਬਣ ਜਾਏ ਤੇ ਦੂਜੇ ਦਾ ਉੱਜੜ ਵੀ ਜਾਏ ਤੇ ਕੋਈ ਗੱਲ ਨਹੀਂ। ਇੱਕ ਐਸਾ ਮਨੁੱਖ ਹੈ ਜਿਹੜਾ ਕਹਿੰਦਾ ਮੇਰਾ ਵੀ ਬਣ ਜਾਏ, ਦੂਜੇ ਦਾ ਵੀ ਬਣ ਜਾਏ, پر گرو صاحب کی جڑی شخصیت ہے وہ یہ ہے کہ پاویں میرا کچھ اجڑ بھی جائے پر لوکاں دا کچھ بن جائے۔ کوی کویشر ٹاڈی سون سنگھ جی سیتل دیا ایک پنکتیاں جس انہوں نے مہاراج گرو گوبند سنگھ جی بارے بچن لکھیا، پنت وسے میں اجڑا من چاؤ کنیرا۔ ترشنالو بندہ جہاں دوجیا کے گھر ٹاڑ تے لگا ہوا ہے، دوجیا نقصان پہنچا تے لگا ہے۔ مہاراج نے ادھارن دیتی ہے کہ ترشنا کسی بندے کی بجھتی نہیں، اس طرح جویں اگ بلدی ہوئے اس لکڑا پائی جاؤ تے اگ کدے نہیں کہندی وی میں رج گئی۔ کوئی بندہ ایسا نہیں ملتا جہاں کہے جی میں رج گیا۔ رجن دا بھاو ہوندا ہے سنتوکھی جیون، صدق والا جیون، صبر والا جیون۔ اسی پڑھتے ہیں بھائی گرداس دی پنکتیاں، صابر صدق شہید پرم پاؤ کھونا۔ جیوندیا جی منوکھ جیڑا ہے وہ جندہ شہید بن سکے۔ جدوں اسی گرو دے بچن پڑھاں گے، گر سنت جنوں پیارا میں ملیا میری ترشنا بجھ گئی آسے۔ ترشنا دی اگ بجھن دا بھاو ہوندا ہے کسی چیز دا کنٹرول ہو جانا۔ تے کنٹرول کی ہے؟ گربانی ہمیشہ کئی پہلوؤں اتنے وچار کرتی ہے۔ سانو اے بانی نہیں کہہ رہی کہ ساڈے وچ ادم نہیں ہونا چاہیے، سانو کام نہیں کرنا چاہیے۔ تانو گربانی دے وچوں ہر پکھ جیون دا سوارن واسطے مہاراج بچن کرتے ہیں۔ مہاراج کہتے ہیں مشقت لہو مزوریاں مانگ منگ خسم درا۔ مہاراج کہتے ہیں مشقت کرو، محنت کرو تے محنت دا حق منگو۔ بھی بھائی میں یہ محنت کیتی ہے، مینو میرا یہ حق ملنا چاہیے ہے۔ جی اسا بندگی کیتی ہے تے بندگی کر کے بھی اسی کہنے پرمیشر جی تیری بندگی کیتی ہے، تے جی پھر بھی سارے نیڑے وکار آن مہاراج ساڈا کی دوش ہے؟ اسی تے بندگی اس لیے کیتی ہے کہ کوئی وکار نیڑے نہ آوے۔ گرو مہاراج کہندے سنسار اندر بھی جدو اسی محنت کرتے ہاں یا اپنی محنت دا حق لینا چاہیے۔ ساڈے بزرگ سانو کہندے نے دب کے واہ تے رج کے کھا، کر مزدوری تے کھا چوری۔ گربانی سانو مہاراج کہندی اناج مانگو ست سی کا، جیڑے کھیت نو ست سیاں لگیاں ہوں، جیڑا کھیت ست وار وایا ہوئے پاو جیڑا محنت دے نال ملیا اناج ہے۔ سانو گربانی مہاراج نے سانو یہ رستہ نہیں دتا کہ جہے لوگ شمشان گھاٹ میں جا کے بہ گئے، جب آپ کوئی بندے نو کام کرتا ویکھیے تو آپ کہیے بھائی یہ بندے چ بڑی ترشن ہے، سارا سارا دن کام ہی لگا رہتا ہے۔ مہاراج نے ادم کرم تو منع نہیں کیتا ہے۔ جدو اسی گربانی نو کتے اس پکھ نال پڑھ لیا، مہاراج کہتے جگت میں جھوٹھی دیکھی پریت، کہ آپ کہا بھی سچے پاتشاہ نے تو سانو یہ کیا بھی جگت جھوٹا ہے، یہ جگت رچنا جھوٹھی ہے، پھر سانو کرم کرن دی لوڑ ہی کی ہے؟ کیوں کم کر کریے؟ سچ جانے ہو کئی لوگ پٹک گئے، پٹکے ہوئے لوگ شمشان گھاٹ وچ جا کے بہ گئے۔ انہاں نوں مہاراج سچے پاتشاہ نے کیا مڑی مسانا تے جا کے بیٹھ گئے ہو، تن تے سواہ مل لی ہے تے تسی سمجھن لگ پے ہو کہ اسی جیوندے ہی مر گئے ہیں، دیش گمان کیوں ہویا کہ اسی جیوندے ہی مر گئے؟ جیڑا جیوندا ہے وہ آواز چکے گا۔ اج تسی ایک ساڈے وچ مورچا لگا ہوا ہے کسان مورچا کہ اسی جیوندے ہاں اس لیے اسی آواز چکدے ہاں، اسی انہاں مریاں وچوں نہیں ہاں جڑے شمشان گھاٹاں وچ بہ کے اپنی تن تے سوا لا چکے ہیں، اسی جیوندے ہاں ਅਸੀਂ ਮੁਸ਼ਕਤ ਤੇ ਮਿਹਨਤ ਕਰਨ ਵਾਲੇ ਆਪਣਾ ਹੱਕ ਲੈ ਕੇ ਛੱਡਾਂਗੇ। ਇਹਨੂੰ ਤ੍ਰਿਸ਼ਨਾ ਨਹੀਂ ਕਹਿੰਦੇ। ਗੁਰੂ ਸਾਹਿਬ ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤਾ ਉਹਨਾਂ ਲੋਕਾਂ ਦਾ, ਭੇਡਾਂ ਵਾਂਗੀ ਸਿਰ ਖੁਆਏ ਭਰੀਅਨ ਹੱਥ ਸੁਆਹੀ। ਸਰੇਵੜੇ ਲੋਕ ਇੱਕ ਜ਼ਿਕਰ ਹੁੰਦਾ ਬਾਣੀ 'ਚ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੁਆਈਆਂ ਵਿੱਚ ਬਖਸ਼ਿਸ਼ ਕਰਦੇ ਨੇ। ਸਰਾਵਕ ਸੁੱਧ ਸਮੂਹ ਸਿਧਾਨਕ ਹੈ, ਸਮੂਹ ਲਗੇ ਫਿਰਦੇ ਸਨ ਜਿਹੜੇ ਲੋਕ ਜਾ ਕੇ ਸ਼ਮਸ਼ਾਨ ਘਾਟਾਂ ਦੇ ਵਿੱਚ ਬਹਿ ਕੇ ਆਪਣੇ ਤਨ ਦੇ ਉੱਤੇ ਸਵਾਹ ਤੇ ਵਾਲਾਂ 'ਚ ਵੀ ਸਵਾਹ ਪਾ ਕੇ ਵਾਲ ਪੁੱਟਣੇ, ਵਿੱਚ ਜੂਆਂ ਨਾ ਪੈ ਜਾਣ ਕਿਉਂਕਿ ਅਸੀਂ ਕਿਹੜਾ ਨਹਾਉਣਾ ਧੋਣਾ ਹੈ। ਉਹਨਾਂ ਅੰਦਰ ਉਦਾਸੀ ਵੀ ਆ ਗਈ, ਮਾਯੂਸੀ ਵੀ ਆ ਗਈ, ਪੈਂਦੀ ਕਲਾ ਵਾਲਾ ਜੀਵਨ ਬਣ ਗਿਆ, ਨਿਰਾਸ਼ ਹੋ ਕੇ ਬਹਿ ਗਈ। ਸਤਿਗੁਰੂ ਨੇ ਕਿਹਾ ਨਹੀਂ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪਹੁੰਚ। ਭਗਤ ਨਾਮਦੇਵ ਜੀ ਨੂੰ ਜੇ ਤ੍ਰਿਲੋਚਨ ਜੀ ਨੇ ਜਾ ਕੇ ਕਿਹਾ ਵੀ ਨਾਮਦੇਵ ਜੀ ਤ੍ਰਿਸ਼ਨਾ ਤੁਹਾਡੇ ਵਿੱਚ ਹੈ, ਨਾਮਾ ਮਾਇਆ ਮੋਹਿਆ, ਤੁਸੀਂ ਤੇ ਇਸ ਮਾਇਆ ਵਿੱਚ ਮੋਹ ਹੋ, ਕਹਿੰਦੇ ਨਹੀਂ, ਇਹ ਸਾਡਾ ਉਦਮ ਹੈ, ਇਹ ਸਾਡੀ ਕਿਰਤ ਹੈ, ਅਸੀਂ ਇਹ ਕਿਰਤ ਕਰਨੀ ਹੈ, ਸਾਨੂੰ ਉਹਦਾ ਆਦੇਸ਼ ਹੈ। ਇਸ ਲਈ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹ ਜਿਹੜਾ ਚਿੱਤ ਨਿਰੰਜਨ ਨਾਲ ਹੈ ਨਾ, ਉਹਦਾ ਭਾਵ ਹੈ ਮੈਂ ਠੱਗੀ ਨਹੀਂ ਕਰਨੀ, ਬੇਈਮਾਨੀ ਨਹੀਂ ਕਰਨੀ, ਮੈਂ ਚੋਰੀ ਨਹੀਂ ਕਰਨੀ, ਮੈਂ ਕਿਸੇ ਦਾ ਹੱਕ ਨਹੀਂ ਮਾਰਨਾ, ਇਹ ਚਿੱਤ ਮੈਂ ਉਸ ਨਾਲ ਲਾਇਆ ਹੋਇਆ ਹੈ। ਗੁਰਦੇਵ ਦੀ ਮੈਂ ਸਾਖੀ ਦਾ ਸਹਾਰਾ ਲੈ ਕੇ ਆਪ ਨੂੰ ਇਸ ਬਚਨ ਲਈ ਕਿ ਜਿਹੜੀ ਵਿਖਿਆ ਤੁਹਾਡਾ ਆਤਮਕ ਜੀਵਨ ਤਬਾਹ ਕਰ ਦੇਵੇ, ਜ਼ਹਿਰ ਉਹ ਮਾਇਆ। 1857 ਵਿੱਚ ਇੱਕ ਗਦਰ ਅੰਗਰੇਜ਼ਾਂ ਦੇ ਸਮੇਂ ਹੋਇਆ ਤੇ ਅੰਗਰੇਜ਼ ਸਰਕਾਰ ਨੇ ਕਿਹਾ ਦਿੱਲੀ ਦੇ ਅੰਦਰ ਆਪਣੀ ਫੌਜ ਨੂੰ ਕਿ ਜਿਹਦਾ ਘਰ ਲੁੱਟਿਆ ਜਾਂਦਾ ਲੁੱਟ ਲਓ, ਜਿਹਦੀ ਇੱਜ਼ਤ ਲੁੱਟੀ ਜਾਂਦੀ ਹੈ ਲੁੱਟ ਲਓ, ਤੁਹਾਡੇ ਉੱਤੇ ਇੱਕ ਦਿਨ ਕੋਈ ਕਾਰਵਾਈ ਨਹੀਂ ਹੋਵੇਗੀ। ਸਾਰੇ ਫੌਜੀ ਆਰਮੀ ਨੇ ਉਹ ਘਰ ਲੁੱਟਣ ਲੱਗ ਪਏ। ਇੱਕ ਮੁਸਲਮਾਨਾਂ ਦਾ ਘਰ ਹੈ, ਉਸਨੂੰ ਫੌਜੀ ਲੁੱਟ ਰਹੇ ਨੇ, ਇੱਕ ਸਿੱਖ ਫੌਜੀ ਕੋਲੋਂ ਲੰਘ ਰਿਹਾ ਤੇ ਕੋਈ ਬੀਬੀ ਅੰਦਰੋਂ ਆਵਾਜ਼ ਮਾਰਦੀ, ਉਹ ਸਿੱਖਾ ਤੈਨੂੰ ਨਾਨਕ ਦਾ ਵਾਸਤਾ ਹੈ, ਸਾਡੀ ਇੱਜ਼ਤ ਬਚਾ, ਕਿਉਂਕਿ ਮਰਦ ਜਿਹੜੇ ਸਨ ਉਹ ਸਾਰੇ ਕੰਮ ਕਾਰ ਗਏ ਸਨ, ਘਰ ਵਿੱਚ ਔਰਤਾਂ ਸਨ। ਉਹ ਗਿਆ ਫੌਜੀ, ਉਹ ਸਿੱਖ ਫੌਜੀ, ਉਸਨੇ ਜਾ ਕੇ ਉਹਨਾਂ ਫੌਜੀਆਂ ਦੇ ਸਿਰ ਤੇ ਗਨ ਰੱਖਤੀ ਵੀ ਗੋਲੀ ਮਾਰ ਦਿਆਂਗਾ। ਉਹ ਕਹਿਣ ਲੱਗੇ ਵੀ ਇਹ ਕੀ ਕਰ ਰਹੇ ਹਾਂ? ਕਹਿੰਦੇ ਵੱਡੇ ਸਾਹਿਬ ਦਾ ਹੁਕਮ ਹੈ, ਇਹਨਾਂ ਦੀ ਹਿਫਾਜ਼ਤ ਕਰੋ। ਚਲੇ ਗਏ, ਉਹ ਸਿੱਖ ਫੌਜੀ ਬਾਹਰ ਗੇਟ ਤੇ ਖੜਾ ਹੋ ਗਿਆ। ਕਹਿਣ ਲੱਗਾ ਵੀ ਭੈਣੋ ਤੁਸੀਂ ਆਪਣੇ ਘਰ ਨਮਾਜ਼ ਪੜ੍ਹੋ, ਔਰ ਤੁਹਾਨੂੰ ਬਚਾਉਣ ਵਾਲਾ ਅੱਲਾ ਹੈ, ਮੈਂ ਤੁਹਾਡੇ ਦਰਵਾਜ਼ੇ ਤੇ ਖੜਾ ਹਾਂ। 8 ਪਹਿਰ ਗੁਜ਼ਰ ਗਏ, ਸਾਰੀ ਆਰਮੀ ਜਿਹੜੀ ਹੈ ਉਹ ਆਪੋ ਆਪਣੇ ਘਰਾਂ ਚਲੀ ਗਈ। ਜਦੋਂ ਮਰਦ ਸ਼ਾਮ ਨੂੰ ਘਰ ਆਏ ਤੇ ਉਹਨਾਂ ਔਰਤਾਂ ਨੇ ਰੋ ਰੋ ਕੇ ਹਾਲ ਦੱਸਿਆ ਕਿ ਸਿੱਖ ਵੀਰ ਨਾ ਹੁੰਦਾ, ਨਾ ਸਾਡੀ ਕੋਈ ਮਾਲੀ ਬਚਤ ਸੀ ਤੇ ਨਾ ਜਾਨੀ ਕੋਈ ਬਚਤ ਸੀ, ਇਹ ਸਿੱਖ ਨੇ ਸਾਡਾ ਸਾਥ ਦਿੱਤਾ ਹੈ। ਉਹਨਾਂ ਨੇ ਇੱਕ ਥਾਲ ਵਿੱਚ ਕੁਝ ਸੋਨਾ ਤੇ ਕੁਝ ਪੈਸੇ ਪਾ ਕਰਕੇ ਦਿੱਤੇ ਵੀ ਸਿੱਖਾ ਤੂੰ ਸਾਨੂੰ ਬਚਾਇਆ। ਉਹ ਕਹਿਣ ਲੱਗਾ ਵੀ ਇਹ ਮੇਰੇ ਗੁਰੂ ਦਾ ਹੁਕਮ ਸੀ, ਤੁਸੀਂ ਮੈਨੂੰ ਨਾਨਕ ਦਾ ਵਾਸਤਾ ਪਾਇਆ, ਇਹਨਾਂ ਪੈਸਿਆਂ ਨਾਲ ਕੋਈ ਮੈਂ ਵਾਸਤਾ ਵੇਚਣਾ ਥੋੜ੍ਹੀ ਹੈ। ਕਿਸ ਬੰਦੇ ਅੰਦਰ ਪੈਸੇ ਦੀ ਹਿਰਸ ਨਹੀਂ ਹੈ, ਲਾਲਚ ਤੇ ਤ੍ਰੇਹ ਨਹੀਂ ਹੈ, ਬੰਦਾ ਕਹਿੰਦਾ ਕਿਸੇ ਢੰਗ ਨਾਲ ਵੀ ਮਿਲੇ ਹਾਂ, ਪ੍ਰਾਣ ਮਾਨ ਦਾਨ ਮਗ ਜੋ ਹਨ, ਭਾਵੇਂ ਲੁੱਟ ਕੇ ਮਿਲੇ ਭਾਵੇਂ ਜਾਨ ਵੀ ਜਾਂਦੀ ਹੋਵੇ, ਪੈਸਾ ਆਉਣਾ ਚਾਹੀਦਾ ਹੈ, ਇੱਜ਼ਤ ਵੀ ਚਲੀ ਜਾਏ ਪੈਸਾ ਆਉਣਾ ਚਾਹੀਦਾ ਹੈ। ਬੰਦੇ ਰਾਜੇ ਤੇ ਬਣ ਗਏ ਪਰ ਦੋ ਦੋ ਕੌਡੀਆਂ ਦੀ ਇੱਜ਼ਤ ਨਹੀਂ ਲੋਕਾਂ ਦੀਆਂ ਨਜ਼ਰਾਂ ਵਿੱਚ, ਉਹ ਲੋਕਾਂ ਦੇ ਚੇਤਿਆਂ ਵਿੱਚ ਨਹੀਂ ਹਨ, ਕਿਸੇ ਦੀ ਸੁਰਤ ਵਿੱਚ, ਕਿਸੇ ਦੇ ਦਿਲੋ ਦਿਮਾਗ ਵਿੱਚ, ਕਿਸੇ ਦੇ ਚੇਤੇ ਵਿੱਚ ਰਹਿਣਾ ਹੋਵੇ ਤੇ ਤੁਹਾਨੂੰ ਸੰਤੋਖੀ ਜੀਵਨ ਬਣਾਉਣਾ ਹੋਵੇ। ਤ੍ਰਿਸ਼ਨਾਲੂ ਬੰਦੇ ਲੋਕ ਕਹਿੰਦੇ ਨੇ ਸਾਡੇ ਪੈਰ ਦੀ ਜੁੱਤੀ ਵੀ ਨਹੀਂ ਹਨ। ਉਹ ਕਹਿਣ ਲੱਗਾ ਨਾਨਕ ਦਾ ਵਾਸਤਾ ਵਿੱਚਿਆ ਨਹੀਂ, ਮੇਰੇ ਗੁਰੂ ਦਾ ਹੁਕਮ ਸੀ, ਮੈਂ ਆਪਣਾ ਹੁਕਮ ਵਜਾ ਦਿੱਤਾ ਹੈ। ਘਰ ਆਇਆ, ਮਾਂ ਪੁੱਛਿਆ ਸਾਰੇ ਫੌਜੀਆਂ ਲੁੱਟਿਆ, ਤੂੰ ਕੁੱਝ ਲੁੱਟ ਕੇ ਨਹੀਂ ਲਿਆਇਆ? ਤੇ ਮਾਂ ਨੂੰ ਜਵਾਬ ਦਿੰਦਾ ਹੈ ਵੀ ਮਾਂ ਸਾਰੇ ਸੋਨਾ ਚਾਂਦੀ ਲੁੱਟ ਲਿਆ ਗਏ ਹੋਣਗੇ, ਪੈਸੇ ਲੁੱਟ ਕੇ ਲੈ ਗਏ ਹੋਣਗੇ, ਪਰ ਤੁਹਾਡਾ ਪੁੱਤਰ ਸਿੱਖੀ ਕਮਾ ਕੇ ਲਿਆ ਹੈ। ਸੋਨਾ ਚਾਂਦੀ ਇਹ ਸਭ ਕੁਛ ਵਿਕ ਜਾਣਾ ਹੈ, ਪਰ ਗੁਰੂ ਨਾਨਕ ਦੀ ਸਿੱਖੀ ਸਦਾ ਰਹਿਣੀ ਹੈ। ਇਹ ਤੁਸੀਂ ਇਤਿਹਾਸ ਉਹਨਾਂ ਮਹਾਂਪੁਰਸ਼ਾਂ ਦਾ ਸਰਵ ਕੀਤਾ ਹੋਵੇਗਾ, ਬਾਬਾ ਕਰਮ ਸਿੰਘ ਦੀ ਪੋਤੀ ਮਰਦਾਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜੀ ਵਿਖਿਆ ਹੈ, ਜਿਹੜਾ ਜ਼ਹਿਰ ਹੈ, ਉਹ ਲੋਕਾਂ ਨੂੰ ਮਾਰ ਦਿੰਦਾ ਹੈ, ਪਰ ਐਸੇ ਮਹਾਂਪੁਰਸ਼ ਸਦਾ ਜ਼ਿੰਦਗੀ ਦੇ ਅੰਦਰ ਅਸੀਂ ਨਤਮਸਤਕ ਵੀ ਹੁੰਦੇ ਹਾਂ ਤੇ ਨਾਲ ਕਹੀਦਾ ਧੰਨ 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 ਜਮੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਬਚਨ ਚ ਵਿਖੇ ਜਿਹੜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਨੇ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਉਹ ਰਜਿਆ ਨਹੀਂ ਇਸ ਜ਼ਹਿਰ ਨਾਲ, ਹਾਂ ਮਰ ਜ਼ਰੂਰ ਗਿਆ ਹੈ, ਆਤਮਕ ਜੀਵਨ ਨਾਸ਼ ਜ਼ਰੂਰ ਕਰ ਲਿਆ ਹੈ। ਸਾਹਿਬ ਦੇ ਬਚਨ ਅਸੀਂ ਰੋਜ਼ ਆਪਣੇ ਨਿਤਨੇਮ ਚ ਪੜ੍ਹ ਰਹੇ ਹਾਂ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਪੁਰੰਗ ਸੇ ਪੂਜਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਪੁਜਾਨ ਕੀ ਪੂਰ ਪਲੀਪ ਦੁਨਿਆਵ ਸੀਸ ਨਾ ਜਾਤ ਵਿਚਾਰੇ, ਕੀਤੇ ਪਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿੱਡੇ ਵੱਡੇ ਤ੍ਰਿਸ਼ਨਾਲੂ ਹੋਣਗੇ, ਨੰਗੇ ਪੈਰੀ ਗਏ ਨਾ, ਜੀਤ ਪਰੈ ਸਭ ਦੇਸ਼ ਦਿਸ਼ਾਨ ਕੋ, ਬਾਜ ਢੋਲ ਮਰਦੰਗ ਨੰਗਾਰੇ, ਗੂੰਚਤ ਗੂੜ ਗੁਜਾਨ ਕੀ ਸੁੰਦਰ ਹਿੰਸਤ ਹੀ ਹੈ ਰਾਜ ਸਜਾਰੇ, ਭੂਤ ਭੇਖ ਪਵਾਨ ਕੇ ਭੂਪਤ, ਕੌਣ ਬਣੈ ਨਹੀਂ ਜਾਤ ਵਿਚਾਰੇ, ਕਿਤੇ ਪਏ ਤੋ ਕਹਾਂ ਪਏ ਭੂਪਤ। ਮਹਾਰਾਜ ਕਹਿੰਦੇ ਨੇ ਇੱਕ ਦਿਨ ਜੀਵਨ ਦੇ ਵਿੱਚ ਕੀ ਮਨੁੱਖ ਲੈ ਕੇ ਜਾ ਰਿਹਾ ਹੈ, ਉਹਦਾ ਅਖੀਰ ਕੈਸਾ ਹੋ ਰਿਹਾ ਹੈ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਵਿਖਿਆ ਦਾ ਅਰਥ ਹੈ ਜ਼ਹਿਰ, ਇਸ ਜ਼ਹਿਰ ਦੇ ਨਾਲ ਕੋਈ ਰੱਜਿਆ ਨਹੀਂ, ਇਸ ਮਾਇਆ ਦੇ ਜ਼ਹਿਰ ਨਾਲ। ਮਾਇਆ ਦੇ ਜ਼ਹਿਰ ਨਾਲ ਭਾਵ ਠੱਗੀ ਨਾਲ ਕੋਈ ਰੱਜਿਆ, ਚੋਰੀ ਨਾਲ ਕੋਈ ਰੱਜਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਰਾਹੀਂ ਸਾਨੂੰ ਇੱਕ ਐਸਾ ਸੁਚੱਜਾ ਰਾਹ ਦਿੰਦੇ ਨੇ ਤੇ ਕਹਿੰਦੇ ਨੇ ਭਾਈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪਹਿਲੀ ਪੰਕਤੀ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ, ਵੱਡੇ ਵੱਡੇ ਰਾਜਨ ਅਰ ਭੂਮਨ, ਜਿਹੜੇ ਬੜੇ ਬੜੇ ਵੱਡੇ ਰਾਜੇ ਸਨ, ਭੂਮਨ ਦਰਥ ਹੈ ਜਿਹੜੇ ਬੜੇ ਜ਼ਮੀਨਦਾਰ, ਜਿਹਨਾਂ ਕੋਲ ਬੜੀ ਜ਼ਮੀਨ ਸੀ। ਬੰਦੇ ਕੋਲ ਕਿੰਨੀ ਵੀ ਜ਼ਮੀਨ ਹੋਵੇ, ਰਾਤ ਨੂੰ ਸੌਣਾ ਉਹਦਾ ਉਹੀ ਹੁੰਦਾ ਸਾਢੇ ਤਿੰਨ ਹੱਥ। ਗੁਰਬਾਣੀ ਨੇ ਇਹ ਵਾਕ ਅਸੀਂ ਸਰਵਨ ਕਰਦੇ ਹਾਂ। ਮਹਾਰਾਜ ਕਹਿੰਦੇ ਨੇ ਕਿ ਕਾਰਜ ਸਾਢੇ ਤਿੰਨ ਹੱਥ, ਬੰਦੇ ਨੇ ਸੌਣਾ ਇੰਨੀ ਕੁ ਜ਼ਮੀਨ ਤੇ ਹੈ, ਪਰ ਕਬੀਰ ਮਾਟੀ ਕੇ ਹਮ ਪੁੱਤਰੇ ਵੱਡ ਵੱਡ ਰੂੰਡੇ ਥਾਂ, ਵੀ ਫਲਾਣੇ ਦਾ ਵੀ ਪਲਾਟ ਮੇਰਾ ਹੋ ਜਾਏ, ਫਲਾਣੇ ਦੀ ਜ਼ਮੀਨ ਵੀ ਮੇਰੀ ਹੋ ਜਾਏ। ਮੈਂ ਹੁਣੇ ਹੀ ਪਿੱਛੇ ਵਿਦੇਸ਼ ਇੰਗਲੈਂਡ ਸੀ, ਲੈਸਟਰ ਇੱਕ ਸ਼ਹਿਰ ਹੈ, ਉੱਥੇ ਅਸੀਂ ਲੱਸੀ ਲੈ ਕੇ ਆਏ ਤੇ ਉਹ ਇੱਕ ਗਿਆਨੀ ਜੀ ਸਨ, ਪਾਠ ਕਰਦੇ ਸਨ, ਉਹ ਕਹਿੰਦੇ ਵੀ ਉਹਨਾਂ ਦਾ ਨਾਮ ਨਿਰਮਲ ਸਿੰਘ ਹੈ, ਉਹ ਕਹਿੰਦੇ ਜੀ ਮੈਂ ਨਹੀਂ ਪੀਣੀ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਨੇ ਕਿ ਮੈਂ ਜਦੋਂ ਦਾ ਪੈਦਾ ਹੋਇਆ ਅੱਜ ਤੱਕ ਦਹੀਂ ਨੂੰ ਲੱਸੀ ਨੂੰ ਦੁੱਧ ਨੂੰ ਹੱਥ ਨਹੀਂ ਲਾਇਆ। ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਮੈਂ ਅਜੇ ਪੈਦਾ ਵੀ ਨਹੀਂ ਹੋਇਆ ਸਾਂ, ਮੇਰਾ ਇੱਕ ਵੱਡਾ ਭਰਾ ਸੀ, ਛੋਟਾ ਸੀ, ਤੇ ਸਾਡੀ ਚਾਚੀ ਖਡਾਉਣ ਵਾਸਤੇ ਲੈ ਕੇ ਗਈ ਤੇ ਉਹਨੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ, ਭਰਾ ਸਾਡਾ ਖਤਮ ਹੋ ਗਿਆ। ਮੈਂ ਕਿਹਾ ਕਿਉਂ, ਉਹ ਰੰਜਿਤ ਸੀ? ਕਹਿੰਦੇ ਨਹੀਂ, ਸਾਡੀ 6-7 ਕਿੱਲੇ ਜ਼ਮੀਨ ਸੀ, ਉਹ ਕਹਿੰਦੇ ਸੀ ਨਾ ਇਹਨਾਂ ਦਾ ਬੇਟਾ ਹੋਵੇਗਾ, ਇਹ ਮਰ ਜਾਏਗਾ, ਕੱਲ ਨੂੰ ਸਭ ਕੁਛ ਸਾਡਾ ਹੋਵੇਗਾ। ਮਨੁੱਖ ਦਾ ਕਿਰਦਾਰ ਜਿਹੜਾ ਸੀ ਉਹ ਇੰਨੀ ਸੁਰਤ ਨਹੀਂ ਗਿਰ ਸਕਦੀ, ਮਨੁੱਖ ਇੰਨਾ ਨਹੀਂ ਗਿਰ ਸਕਦਾ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਨੇ ਕਿ ਭਾਈ ਤੂੰ ਤੇ ਰੱਬ ਹੋਣਾ ਹੈ, ਪਰ ਤੂੰ ਪਸ਼ੂਆਂ ਨੂੰ ਥੱਲੇ ਗਿਰ ਰਿਹਾ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁੱਝੀ। ਬੁੱਝੀ ਸ਼ਬਦ ਇਸ ਲਈ ਵਰਤਿਆ ਕਿ ਸਤਿਗੁਰ ਨੇ ਇਹਦੇ ਅੰਦਰ ਇੱਕ ਸ਼ਬਦ ਅੱਗ ਵਰਤਿਆ ਹੈ, ਵੀ ਤ੍ਰਿਸ਼ਨਾ ਇੱਕ ਅੱਗ ਹੈ, ਅੱਗ ਨੂੰ ਕੰਟਰੋਲ ਕਰਨਾ ਹੈ। ਇਹ ਖਿਆਲ ਰੱਖਣਾ, ਜਿਹੜੀ ਕੰਟਰੋਲ ਅੱਗ ਹੁੰਦੀ ਹੈ ਉਹ ਸਾਡੇ ਚੁੱਲ੍ਹੇ 'ਚ ਬਲਦੀ ਤੇ ਸਾਡੇ ਘਰ 36 ਪ੍ਰਕਾਰ ਦੇ ਭੋਜਨ ਬਣਦੇ ਹਨ। ਮੈਂ ਫਿਰ ਕਹਾਂ, ਸਾਨੂੰ ਨਿਰਾਸ਼ਾਮਈ ਜੀਵਨ ਨਹੀਂ ਦਿੱਤਾ ਹੈ। ਅਸੀਂ ਆਪਣੇ ਖੇਤਾਂ 'ਚ ਕੰਮ ਕਰਨਾ ਹੈ, ਦੁਕਾਨਾਂ 'ਤੇ ਕੰਮ ਕਰਨਾ ਹੈ। ਮਹਾਰਾਜ ਕਹਿੰਦੇ ਜੋ ਪਰਮੇਸ਼ਰ ਸਾਨੂੰ ਇਮਾਨਦਾਰੀ ਦਾ ਦੇਵੇ ਉਹਨੂੰ ਉਹਦੇ ਵਿੱਚ ਜੀਣਾ ਤੇ ਆਪਣੇ ਛੋਟੇ ਘਰ ਨੂੰ ਵੀ ਸ਼ਾਹੀ ਮਹਿਲ ਸਮਝਣਾ, ਹਮੇਸ਼ਾ ਯਾਦ ਰੱਖਣਾ ਮੇਰਾ ਛੋਟਾ ਘਰ ਵੀ ਹੈ ਤੇ ਮੇਰੇ ਵਾਸਤੇ ਸ਼ਾਹੀ ਮਹਿਲ ਹੈ। ਮੈਂ ਕੋਈ ਬੜੇ ਸਸਤੇ ਕੱਪੜੇ ਪਾਏ ਨੇ ਤੇ ਮੇਰੇ ਵਾਸਤੇ ਉਹ ਸ਼ਾਹੀ ਲਿਬਾਸ ਹੈ। ਮੈਂ ਦੂਜੇ ਵੱਲ ਵੇਖ ਕੇ ਰੋਵਾਂ ਨਾ ਫਲਾਣੀ ਨੇ ਪਾਇਆ ਹੈ, ਨਹੀਂ। ਸਭ ਕਹਿੰਦੇ ਇਸ ਘਰ ਮੇ ਹੈ ਸੋ ਤੂੰ ਢੂੰਡ ਖਾ ਹੈ, ਜੋ ਤੇਰੇ ਘਰ ਹੈ ਇਹਨੂੰ ਖਾ, ਔਰ ਕਿਸ ਨੂੰ ਤੇ ਤੂੰ ਮਤ ਨਹੀਂ ਜਾਏ, ਤੈਨੂੰ ਕਿਸੇ ਵੱਲ ਨਹੀਂ ਵੇਖਣਾ ਹੈ। ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਰਾਜੇ ਗੁਰਦੇਵ ਨੇ ਜਦੋਂ ਅਗਲੀ ਗੱਲ ਕੀਤੀ ਹੈ ਉਹਦੇ ਵਿੱਚ ਮਨੁੱਖ ਦੀ ਸੁਰਤ ਕਿੰਨੀ ਗਿਰ ਸਕਦੀ ਹੈ, ਹਜ਼ੂਰ ਬਖਸ਼ਿਸ਼ ਕਰਦੇ ਹਨ।
ਮਾਇਆ ਰੰਗ ਮਾਤੇ ਲੋਚਨ ਕਸ਼ੂਨਾ ਸੂਜੀ,
ਲਪਟ ਰਹੇ। ਲਪਟਣਾ ਹੁੰਦਾ ਚੰਬੜਨਾ, ਕਿਸੇ ਚੀਜ਼ ਨੂੰ ਘੁੱਟ ਕੇ ਫੜਨਾ। ਮਾਇਆ ਰੰਗ ਮਾਤੇ, ਮਾਇਆ ਦੇ ਵਿੱਚ ਮਸਤ ਹੋਣਾ, ਜਿਵੇਂ ਨਸ਼ਾ ਪੀ ਕੇ ਕੋਈ ਮਸਤ ਹੋ ਜਾਂਦਾ ਹੈ, ਇੰਨਾ ਕਿ ਨਸ਼ਈ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਚੀਜ਼ ਫੜੀ ਹੋਈ ਹੈ। ਉਹਦੇ ਅੰਦਰ ਇੰਨਾ ਮਸਤ ਹੋ ਜਾਣਾ, ਲੋਚਨ ਕਸ਼ੂ ਨਸ਼ੂ ਦੀ ਜਿਹੜੀਆਂ ਅੱਖਾਂ ਹਨ ਇਹਨੂੰ ਦਿਸਦਾ ਕੁਝ ਨਹੀਂ। ਜਿਹੜਾ ਨਸ਼ਈ ਬੰਦਾ ਹੈ ਹਕੀਕਤ ਵਿੱਚ ਉਹਦਾ ਜਿਹੜਾ ਸਾਰਾ ਕੰਟਰੋਲ ਹੈ ਨਸ਼ਾ ਕਰਕੇ ਵਿਗੜ ਜਾਂਦਾ ਹੈ, ਉਹਨੂੰ ਅੱਖਾਂ ਨਾਲ ਦਿਸਦਾ ਨਹੀਂ ਹੈ, ਅੱਖਾਂ ਅੰਨੀਆਂ ਹੋ ਜਾਂਦੀਆਂ ਨੇ, ਬੰਦਾ ਅੰਨੇ ਵਾਹ ਜੀਵਨ ਜਿਉਂਦਾ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦੇ ਨਾਲ, ਪਿੱਛੇ ਆਪਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ, ਬੜੀਆਂ ਉਦਾਹਰਨਾਂ ਨੇ। ਵੈਸੇ 6 ਅਗਸਤ 1587 ਨੂੰ ਖੁਸਰੋ ਦਾ ਜਨਮ ਹੁੰਦਾ ਹੈ, ਜੋ ਜਹਾਂਗੀਰ ਦੀ ਪਤਨੀ ਹੈ ਮਾਨ ਬਾਈ। ਅਕਬਰ ਨੇ ਰਾਜ ਚਲਾਇਆ ਸੀ ਦੀਨੇ ਅਲਾਹੀ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸੀ ਜਿੱਲੇ ਅਲਾਹੀ, ਸ਼ੈਡੋ ਆਫ ਗੋਡ, ਰੱਬ ਦਾ ਸਾਇਆ, ਰੱਬ ਦਾ ਪਰਛਾਵਾਂ, ਕਿ ਇਹ ਰਾਜਾ ਰੱਬ ਦਾ ਪਰਛਾਵਾਂ, ਭਾਵ ਦੂਜਾ ਰੱਬ ਹੈ। ਬਹੁਤੇ ਰਾਜੇ ਜਿਹੜੇ ਸਨ ਉਹ ਅਸੀਂ ਗੁਰਬਾਣੀ ਅੰਦਰ ਬਚਨ ਪੜ੍ਹਾਂਗੇ ਕਿ ਜੁਗਹ ਜੁਗਹਿ ਕਹਿ ਰਾਜੇ ਕੀਏ ਗਾਇਨ ਕਲ ਅਰਤਾਰੀ। ਜਿਸ ਵੇਲੇ ਜਹਾਂਗੀਰ ਦੇ ਘਰ ਵਿੱਚ ਇਹ ਪੁੱਤਰ ਪੈਦਾ ਹੋਇਆ, ਜਹਾਂਗੀਰ ਬੜਾ ਨਸ਼ਈ ਸੀ, ਇਸ ਕਰਕੇ ਅਕਬਰ ਚਾਹੁੰਦਾ ਸੀ ਮੇਰੇ ਪੋਤਰੇ ਨੂੰ ਰਾਜ ਮਿਲੇ, ਪਰ ਐਸਾ ਹੋ ਨਹੀਂ ਸਕਿਆ। ਜਹਾਂਗੀਰ 25 ਅਕਤੂਬਰ 1606 ਨੂੰ ਤਖ਼ਤ 'ਤੇ ਬੈਠ ਗਿਆ। ਉਹਦੇ ਪੁੱਤਰ ਖੁਸਰੋ ਨੇ ਬਗਾਵਤ ਕਰਤੀ, ਆਗਰੇ ਤੋਂ ਭੱਜਿਆ ਤੁਰਿਆ, ਉਹਨੇ ਕਿਹਾ ਮੈਂ ਲਾਹੌਰ ਪਹੁੰਚਾ, ਇਸ ਕਰਕੇ ਇਹ ਤਰਨ ਤਾਰਨ ਸਾਹਿਬ ਚਬਾਲ ਗੋਇੰਦਵਾਲ ਹੁੰਦਿਆਂ ਹੋਇਆਂ ਲਾਹੌਰ ਪਹੁੰਚਿਆ, ਵੀ ਲਾਹੌਰ ਦੇ ਕਿਲ੍ਹੇ ਵਿੱਚ ਜਾਵਾਂ ਮੈਂ ਉੱਥੋਂ ਮੈਨੂੰ ਕੋਈ ਸਪੋਰਟ ਮਿਲੀ ਪਰ ਉਸ ਗਵਰਨਰ ਨੇ ਉਹਨੂੰ ਕੋਈ ਸਪੋਰਟ ਨਹੀਂ ਕੀਤੀ, ਵਾਪਸ ਭੱਜਿਆ, ਚਨਾਬ ਦੇ ਕਿਨਾਰੇ ਜਾ ਕੇ ਪਕੜਿਆ। ਜਿਸ ਵੇਲੇ ਉਹਨੂੰ ਫੜ ਲਿਆ ਉਹਦੇ ਨਾਲ ਦੋ ਚੇਲੇ ਸਨ, ਇੱਕ ਸੀ ਹਸਨ ਬੇਗ ਬਖਸ਼ੀ, ਇੱਕ ਸੀ ਰਹੀਮ ਅਬਦੁਲ। ਜਹਾਂਗੀਰ ਨੇ ਇੱਕ ਨੂੰ ਬਲਦ ਦੀ ਖਲ ਦੇ ਵਿੱਚ ਜਿਉਂਦਿਆਂ ਮੜ ਦਿੱਤਾ ਤੇ ਇੱਕ ਨੂੰ ਖੋਤੇ ਦੀ ਖਲ ਵਿੱਚ ਮੜ ਦਿੱਤਾ। ਤੜਫ ਤੜਫ ਕੇ ਦੋਨੋਂ ਮਰ ਗਏ। ਹੁਣ ਪੁੱਤਰ ਸਾਹਮਣੇ ਆਇਆ ਤੇ ਕਹਿੰਦਾ ਇਹ ਪੁੱਤਰ ਦੀਆਂ ਦੋਨੋਂ ਅੱਖਾਂ ਕੱਢ ਦਿਓ, ਅਸੀਂ ਸਾਰੇ ਆਪਣੇ ਬੱਚਿਆਂ ਲਈ ਜਾਨ ਲਾ ਦਿੰਦੇ ਹਾਂ, ਆਪਣਾ ਜੀਵਨ ਨਿਸ਼ਾਵਰ ਕਰ ਦਿੰਦੇ ਹਾਂ। ਦੇਖੋ ਕੈਸਾ ਪਿਤਾ ਹੈ। ਕਹਿਣ ਲੱਗਾ ਮੇਰੇ ਸਾਹਮਣੇ ਇਹਦੀਆਂ ਅੱਖਾਂ ਕੱਢੋ, ਲੋਚਨ ਕਛੂ ਨਾ ਸੂਝੈ। ਜਦੋਂ ਮਾਇਆ ਦਾ ਤ੍ਰਿਸ਼ਨਾ ਦਾ ਅੱਖਾਂ ਦੇ ਉੱਤੇ ਜਾਲਾ ਆ ਜਾਏ ਨਾ ਤੇ ਆਪਣੇ ਪੁੱਤਰ ਵੀ ਦਿਸਦੇ ਹਨ। ਬੰਦਾ ਪੁੱਤਰਾਂ ਦੇ ਨਾਲ ਵੀ ਧੋ ਐਸਾ ਕਮਾਉਂਦਾ ਹੈ। ਐਸੇ ਪਿਤਾ ਦੁਨੀਆਂ ਵਿੱਚ ਬੜੇ ਘੱਟ ਹਨ। ਬਾਬਾ ਰਵਿਦਾਸ ਜੀ ਦਾ ਇੱਕ ਬਚਨ ਹੈ, ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋਛਾ ਜਨਮ ਹਮਾਰਾ। ਕਮੀਨੀ ਸ਼ਬਦ ਇਹ ਨਹੀਂ ਭਗਤ ਜੀ ਕਹਿੰਦੇ ਵੀ ਮੈਂ ਕਿਸੇ ਚਮਾਰ ਦੇ ਘਰ ਪੈਦਾ ਹੋਇਆ ਤੇ ਇਸ ਕਰਕੇ ਮੇਰੀ ਜਾਤ ਨਹੀਂ। ਉਹ ਕਹਿੰਦੇ ਨੇ ਬੰਦੇ ਦੀ ਜਾਤ ਇੰਨੀ ਕਮੀਨੀ ਹੋ ਗਈ, ਬੰਦਾ ਇੰਨਾ ਕਮੀਨਾ ਕੱਟੀ ਹੋ ਗਿਆ ਹੈ ਕਿ ਦੇਖੋ ਆਪਣੇ ਪੁੱਤਰ ਦੀਆਂ ਹੀ ਅੱਖਾਂ ਕੱਢਣ ਲੱਗ ਪਿਆ। ਉਹਦੀਆਂ ਅੱਖਾਂ ਕੱਢ ਕੇ ਜਾਂ ਅੱਖਾਂ ਸੀਵ ਕੇ ਉਹਨੂੰ ਜੇਲ੍ਹ 'ਚ ਪਾ ਦਿੱਤਾ। ਜਾਤ ਕਮੀਨੀ ਪਾਤ ਕਮੀਨੀ, ਬੰਦੇ ਦੀ ਇੱਜ਼ਤ ਇੰਨਾ ਕਮੀਨ ਪੂਣਾ ਜੀਵਨ ਵਿੱਚ ਆ ਜਾਣਾ। ਮਹਾਰਾਜ ਬਾਣੀ ਕਹਿੰਦੇ ਨੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ। ਪੁੱਤਰ ਪਿਓ ਨੂੰ ਜ਼ਹਿਰ ਦੇ ਸਕਦਾ ਹੈ ਤੇ ਪਿਓ ਪੁੱਤਰ ਦੀਆਂ ਅੱਖਾਂ ਕੱਢ ਲਵੇ, ਇਹਨੂੰ ਤੇ ਕਲਯੁਗ ਕਹਿੰਦੇ ਨੇ। ਇਹੀ ਤੇ ਹੈ ਮਨੁੱਖ ਦੇ ਜੀਵਨ ਦੀ ਗਿਰਾਵਟ ਕਿਉਂ ਆਈ ਹੈ। ਲਪਟ ਰਹੋ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੈ। ਜਦੋਂ ਵੀ ਇਹ ਤ੍ਰਿਸ਼ਨਾ ਦਾ ਜਾਲ ਮਨੁੱਖ ਦੀਆਂ ਅੱਖਾਂ ਦੇ ਵਿੱਚ ਛਾ ਜਾਏਗਾ, ਮਹਾਰਾਜ ਕਹਿੰਦੇ ਉਹਨੂੰ ਆਪਣਾ ਪਰਾਇਆ ਕੁਛ ਨਹੀਂ ਸੁਝਦਾ ਹੈ, ਉਹ ਸਿਰਫ ਮਾਇਆ ਵੇਖਦਾ ਹੈ। ਦੁਨੀਆਂ ਦੇ ਅੰਦਰ ਧਨ ਦੌਲਤ ਹੀ ਕੇਵਲ ਵੇਖਦਾ, ਹੋਰ ਕੁਛ ਨੂੰ ਉਹਦੇ ਸਕੇ ਸੰਬੰਧੀ ਸਭ ਮਾਇਆ ਹੀ ਬਣ ਜਾਂਦੇ ਹਨ।
ਦੇਖਿਆ ਮੈਂ
ਬਖਸ਼ਿਸ਼ ਕਰ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ, ਕਹਿੰਦੇ ਨੇ ਕਿ ਭਾਈ ਵਿਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਈ, ਕਿਨਹੀਂ ਕੋਈ ਵਰਲਾ ਤ੍ਰਿਪਤੀ ਮੈਨੇ ਰੱਜ ਜਾਣਾ। ਰੱਜਦਾ ਬੰਦਾ ਉਦੋਂ ਹੈ ਜਦੋਂ ਉਹਦੀ ਸੋਚ ਉੱਚੀ ਹੋ ਜਾਏ। ਹਮੇਸ਼ਾ ਖਿਆਲ ਰੱਖਣਾ, ਗੁਰਬਾਣੀ ਅਸੀਂ ਕਹਿੰਦੇ ਹਾਂ ਸਾਡੀ ਸੁਰਤ ਵਿੱਚ ਵਸ ਜਾਏ, ਸਾਡੀ ਮੱਤ ਬਣ ਜਾਏ, ਗੁਰਬਾਣੀ ਸਾਡੇ ਦਿਲ ਅੰਦਰ ਵਸ ਜਾਏ। ਗੁਰੂ ਪਿਆਰੇ, ਜਿੰਨਾ ਚਿਰ ਇਹ ਬਾਣੀ ਦੀ ਸੋਚ ਸਾਡੇ ਅੰਦਰ ਨਹੀਂ ਆਵੇਗੀ ਉਹਨਾਂ ਚਿਰ ਸਾਡੀ ਤ੍ਰਿਪਤੀ ਵੀ ਨਹੀਂ ਹੋ ਸਕਦੀ ਹੈ। ਕਿਉਂਕਿ ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਬੁੱਝੈ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਅਨਦਿਨ ਲੱਗੈ ਧਿਆਨ। ਜਿੰਨਾ ਚਿਰ ਅਨਦਿਨ ਲੱਗੇ ਧਿਆਨ ਵਾਲੀ ਬਾਤ ਨਹੀਂ, ਉਹਨਾਂ ਚਿਰ ਤ੍ਰਿਸ਼ਨਾ ਬੁੱਝ ਵੀ ਨਹੀਂ ਸਕਦੀ ਹੈ। ਇਹ ਤ੍ਰਿਸ਼ਨਾ ਕੀ ਕਰਦੀ ਹੈ ਵੀ ਸਭ ਕੁਝ ਮੈਨੂੰ ਛੇਤੀ ਛੇਤੀ ਮਿਲ ਜਾਏ। ਜਦੋਂ ਛੇਤੀ ਛੇਤੀ ਮਿਲਦਾ ਹੈ ਹੰਕਾਰ ਵੀ ਸਿਰ ਚੜ ਜਾਂਦਾ ਹੈ। ਉਹ ਹੰਕਾਰ ਹੁਣ ਜਦੋਂ ਵੜ ਜਾਂਦਾ ਹੈ, ਹੁਣ ਬੰਦਾ ਕਹਿੰਦਾ ਵੀ ਹੰਕਾਰ ਬਣਿਆ ਰਵੇ, ਇਸ ਕਰਕੇ ਚਾਹੁੰਦਾ ਵੀ ਇਹਨੂੰ ਮੈਂ ਘੁੱਟ ਕੇ ਫੜੇ ਹੀ ਰੱਖਾਂ, ਛੁੱਟੇ ਨਾ। ਪਰ ਮਹਾਰਾਜ ਕਹਿੰਦੇ ਜਿਹਦੇ ਨਾਲ ਅਕਾਲ ਪੁਰਖ ਦਾ ਹੁਕਮ ਆਉਂਦਾ, ਇੱਕ ਖਿੰਨ ਦੇ ਵਿੱਚ ਸਭ ਕੁਛ ਛੁੱਟ ਲਿਆ ਹੁੰਦਾ ਹੈ। ਸਾਹਿਬ ਬਖਸ਼ਿਸ਼ ਕਰਦੇ ਨੇ, ਭਾਈ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ। ਕਿਨ ਹੀ ਦਾ ਅਰਥ ਹੈ ਕਿਸੇ ਨੇ ਵੀ, ਕੋਈ ਵਿਰਲਾ ਹੀ। ਔਰ ਸਾਹਿਬ ਅੱਗੇ ਉਦਾਹਰਣ ਦਿੰਦੇ ਹਨ ਸਾਨੂੰ ਸਾਰਿਆਂ ਨੂੰ ਕਿ ਭਾਈ ਤ੍ਰਿਸ਼ਨਾ ਵਿੱਚ ਕਦੇ ਕੋਈ ਬੰਦਾ ਰੱਜਦਾ ਨਹੀਂ ਹੈ।
ਜੋ ਪਾਵਕ ਨਹੀਂ ਪ੍ਰਾਪਤ ਬਿਨ ਹਰ ਕਹਾ ਹਜ਼ਾਰ
ਅਗਾਂਹ ਅਗਾਈ ਪਰਮਾਤਮਾ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੀ ਸੋਚ ਤੋਂ ਬਿਨਾਂ ਕੋਈ ਵੀ ਅੱਜ ਤੱਕ ਨਹੀਂ ਰੱਜਿਆ। ਜਿਵੇਂ ਅੱਗ ਦੇ ਵਿੱਚ ਬਾਲਣ ਪਾਈ ਜਾਵੋ ਤੇ ਅੱਗ ਜਿਹੜੀ ਹੈ ਕਹਿੰਦੀ ਕਦੇ ਨਹੀਂ ਮੈਂ ਰੱਜ ਨਹੀਂ ਸਕਦੀ ਹਾਂ। ਪਰਮਾਤਮਾ ਦੀ ਸੋਚ ਨਾਲ, ਪਰਮਾਤਮਾ ਦੀ ਬੰਦਗੀ ਨਾਲ ਹੀ ਬੰਦਾ ਤ੍ਰਿਪਤ ਹੋ ਸਕਦਾ ਹੈ। ਉਹ ਤ੍ਰਿਪਤ ਇਸ ਤਰ੍ਹਾਂ ਦਾ, ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਜੋ ਬੰਦੇ ਦੇ ਅੰਦਰ ਹੁੰਦਾ ਬੰਦਾ ਉਹੀ ਬਾਹਰ ਪਰੋਸਦਾ। ਕੋਈ ਗਰੀਬ ਹੈ ਤੇ ਉਹਦੇ ਕੋਲ ਜੋ ਹੋਣਾ ਉਹਨੇ ਉਹੀ ਰੋਟੀ ਤੁਹਾਨੂੰ ਛਕਾਉਣੀ ਹੈ, ਕੋਈ ਅਮੀਰ ਹੈ ਤੇ ਉਹਨੇ ਉਹ ਛਕਾਉਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇ ਕੋਈ ਭੂਤਨਾ ਆਖਦਾ, ਕੋਈ ਲੱਤ ਮਾਰਦਾ ਹੈ ਤੇ ਗੁਰੂ ਸਾਹਿਬ ਨੂੰ ਕਿਸ ਭਾਈ ਮਰਦਾਨਾ ਜੀ ਕਹਿ ਰਹੇ ਨੇ ਵੀ ਸੱਚੇ ਪਾਤਸ਼ਾਹ ਆਪਾਂ ਇਹਨਾਂ ਦੇ ਪਿੱਛੇ ਕਿਉਂ ਲੱਗੇ ਹਾਂ। ਮਹਾਰਾਜ ਕਹਿੰਦੇ ਨੇ ਵੀ ਇਹ ਕੰਗਾਲ ਨੇ, ਇਹ ਬੜੇ ਗਰੀਬ ਬੰਦੇ ਨੇ, ਆਪਾਂ ਇਹਨਾਂ ਨੂੰ ਅਮੀਰ ਕਰਨ ਆਏ ਹਾਂ। ਮਹਾਰਾਜ ਕਈ ਬੜੇ ਬੜੇ ਵੱਡੇ ਅਮੀਰ ਵੀ ਨੇ, ਉਹ ਵੀ ਤੇ ਤੁਹਾਨੂੰ ਚੰਗਾ ਨਹੀਂ ਸਮਝਦੇ। ਹਜ਼ੂਰ ਕਹਿੰਦਾ ਉਹ ਹੀ ਤੇ ਕੰਗਾਲ ਨੇ। ਮਹਾਰਾਜ ਮੈਂ ਸਮਝਿਆ ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆਂ ਜਦੋਂ ਕਿਸੇ ਦੇ ਘਰ ਜਾਈਦਾ, ਕੋਈ ਗਰੀਬ ਹੋਵੇ ਤੇ ਉਹ ਆਪਣੇ ਅੱਗੇ ਜਦੋਂ ਪ੍ਰਸ਼ਾਦਾ ਰੱਖਦਾ ਹੈ ਤੇ ਇੱਕ ਸਬਜ਼ੀ ਰੱਖੇਗਾ, ਸੁੱਕੇ ਪ੍ਰਸ਼ਾਦੇ ਹੋਣਗੇ, ਤੇ ਜਦੋਂ ਆਪਾਂ ਕਿਸੇ ਅਮੀਰ ਦੇ ਘਰ ਹੁੰਦੇ ਹਾਂ ਤੇ 36 ਪ੍ਰਕਾਰ ਦੇ ਭੋਜਨ ਰੱਖਦਾ, ਬੜੇ ਪੂੜੀਆਂ ਪੂੜੇ ਰੱਖਦਾ। ਮਹਾਰਾਜ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਜੈਸਾ ਕੁਛ ਹੁੰਦਾ ਉਹ ਵੈਸਾ ਹੀ ਰੱਖਦਾ, ਉੱਥੋਂ ਪਤਾ ਲੱਗਦਾ ਹੈ ਅਮੀਰ ਹੈ ਕਿ ਗਰੀਬ ਹੈ। ਤੁਸੀਂ ਕਿਸੇ ਨਾਲ ਬਦਤਮੀਜ਼ੀ ਕਰ ਰਹੇ ਹੋ, ਤੁਹਾਡੇ ਜੀਵਨ ਤੋਂ ਪਤਾ ਲੱਗਦਾ ਵੀ ਤੁਸੀਂ ਗਰੀਬ ਹੋ ਕਿ ਅਮੀਰ ਹੋ। ਭਾਈ ਹੇਮਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਜਗ੍ਹਾ ਦਿੰਦਾ ਤਰਨ ਤਾਰਨ ਸਾਹਿਬ, ਪਰ 84 ਪਿੰਡਾਂ ਦਾ ਮਾਲਕ ਭਾਈ ਨੰਗਾਹ ਨਹੀਂ ਜਗ੍ਹਾ ਦਿੰਦਾ। ਗੁਰੂ ਅਰਜਨ ਸਾਹਿਬ ਜਿਸ ਵੇਲੇ ਤਰਨ ਤਾਰਨ ਸਾਹਿਬ ਗਏ ਨੇ ਤੇ ਉਸ ਚੌਧਰੀ ਜਿਹੜਾ ਸਖੀ ਸਰੋਵਰ ਨੂੰ ਮੰਗਾ ਸੀ ਉਹਨੇ ਤੇ ਗੁਰੂ ਸਾਹਿਬ ਨੂੰ ਨਹੀਂ ਜਗ੍ਹਾ ਦਿੱਤੀ। ਉਹ ਤੇ ਬੜੀ ਦੇਰ ਬਾਅਦ ਜਾ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ। ਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ, ਭਾਈ ਪਰਮੇਸ਼ਰ ਦੇ ਨਾਮ ਨਾਲ ਜਦੋਂ ਅਸੀਂ ਰੱਜ ਜਾਈਏ, ਰੱਜ ਜਾਣ ਦਾ ਭਾਵ ਸਾਡੇ ਅੰਦਰ ਕੋਈ ਲਾਲਚ ਇਹੋ ਜਿਹੀ ਤ੍ਰੇਹ ਨਾ ਰਵੇ ਵੀ ਭਾਈ ਇੰਨਾ ਸੋਚਦਾ ਵੀ ਗੁਰੂ ਅਰਜਨ ਸਾਹਿਬ ਮੇਰੇ ਘਰ ਠਹਿਰੇ ਨੇ, ਹੁਣ ਪਤਾ ਨਹੀਂ ਮੈਨੂੰ ਕੀ ਦੇਣਗੇ, ਮੈਂ ਇਹਨਾਂ ਤੋਂ ਆ ਮੰਗਾਂਗਾ। ਭਾਈ ਹੇਮੇ ਨੇ ਗੁਰੂ ਅਰਜਨ ਸਾਹਿਬ ਨੂੰ ਆਪਣੇ ਘਰ ਇਸ ਲਈ ਆਪਣੀ ਛੱਪੜੀ ਵਿੱਚ ਥਾਂ ਦਿੱਤੀ ਕਿ ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਸਾਹਿਬ ਦਾ ਸਰੋਵਰ ਧਰਮਸਾਲ ਬਣਾਉਣੀ, ਕੋੜੀ ਘਰ ਬਣਾਉਣਾ, ਗੁਰੂ ਨੇ ਲੰਗਰ ਲਾ ਦੇਣੇ, ਮਹਾਰਾਜ ਨੇ ਇਹੋ ਜਿਹੀਆਂ ਸਰਾਵਾਂ ਬਣਾ ਦੇਣੀਆਂ। ਕਹਿੰਦੇ ਸੱਚੇ ਪਾਤਸ਼ਾਹ ਕਿੱਡਾ ਵਧੀਆ ਕੰਮ ਕਰ ਰਹੇ ਨੇ। ਮਹਾਰਾਜ ਦੀ ਇੱਜ਼ਤ ਨੂੰ ਮੁੱਖ ਰੱਖ ਕੇ, ਗੁਰੂ ਦੀ ਸ਼ਖਸੀਅਤ ਨੂੰ ਮੁੱਖ ਰੱਖ ਕੇ ਆਪਣੇ ਘਰ ਥਾਂ ਦਿੱਤੀ। ਮਹਾਰਾਜ ਮੇਰੇ ਘਰ ਠਹਿਰੋ, ਤੁਸੀਂ ਕਿੱਡੇ ਚੰਗੇ ਸੱਜਣ। ਗੁਰਦੇਵ ਮਹਾਰਾਜ ਇੱਥੇ ਕਹਿ ਰਹੇ ਨੇ ਪਰਮੇਸ਼ੁਰ ਜਦੋਂ ਕਿਸੇ ਨੂੰ ਰਜਾਉਂਦਾ ਹੈ, ਇਹਦਾ ਭਾਵ ਮਨ ਦਾ ਰੱਜਣ ਦਾ ਭਾਵ ਹੁੰਦਾ, ਜਦੋਂ ਜੀਵਨ ਸੰਤੋਖੀ ਹੋ ਜਾਏ। ਪਰਮੇਸ਼ੁਰ ਤੋਂ ਬਿਨਾਂ ਕੋਈ ਸੰਤੋਖੀ ਤੇ ਸਬਰ ਸਿਦਕ ਵਾਲਾ ਨਹੀਂ ਹੋ ਸਕਦਾ।
ਦਿਨ ਦਿਨ ਕਰ ਤੇ ਭੋਜਨ ਬਹੁ ਬਿੰਜਨਾ, ਤਾਂ ਕਿ ਲੁਟੈ ਨਾ ਭੁੱਖਾ।
ਮਹਾਰਾਜ ਕਹਿ ਰਹੇ ਨੇ ਕਿ ਭਾਈ ਬੰਦੇ ਦੇ ਅੰਦਰ ਤਿਸ਼ਨਾ ਖਾਣ ਦੀ ਵੀ ਹੋ ਸਕਦੀ, ਪਹਿਨਣ ਦੀ ਵੀ ਹੋ ਸਕਦੀ, ਪੈਸੇ ਦੀ ਕਈ ਤਰੀਕਿਆਂ ਨਾਲ ਤਿਸ਼ਨਾ ਹੋ ਸਕਦੀ। ਇੱਥੇ ਮਹਾਰਾਜ ਕਹਿ ਰਹੇ ਨੇ ਬੰਦਾ ਭੋਜਨ ਕਰਦਾ ਤੇ ਸਵੇਰੇ ਕੀ ਬਣੇਗਾ, ਪਰਸੋਂ ਕੀ ਬਣੇਗਾ। ਅੱਜ ਇਸ ਸ਼ਹਿਰ ਆਪਾਂ ਛਕਿਆ, ਹੁਣ ਅਗਲੇ ਸ਼ਹਿਰ ਕਿਸੇ ਜਾਵਾਂਗੇ, ਕੱਲ ਕਿਸੇ ਹੋਰ ਡਿਸ਼ ਦਾ ਸਵਾਦ ਵੇਖਾਂਗੇ। ਗੁਰੂ ਸਾਹਿਬ ਕਹਿੰਦੇ ਬੰਦਾ ਅਨੇਕਾਂ ਹੀ ਭੋਜਨ, ਬੜੇ ਸਵਾਦਲੇ ਭੋਜਨ ਖਾਂਦਾ ਹੈ, ਪਰ ਮਹਾਰਾਜ ਕਹਿੰਦੇ ਵੀ ਭੁੱਖ ਨਹੀਂ ਮਿਟਦੀ ਹੈ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਰੱਜ ਮਨੁੱਖ ਉਸ ਦਿਨ ਹੀ ਸਕਦਾ ਜਿੱਦਣ ਉਸ ਰੱਜੇ ਅਕਾਲ ਪੁਰਖ ਦੇ ਨਾਲ ਉਸਦਾ ਮਿਲਾਪ ਹੋਵੇਗਾ। ਉਹਨਾਂ ਚਿਰ ਮਨੁੱਖ ਰੱਜ ਨਹੀਂ ਸਕਦਾ ਜਿੰਨਾ ਚਿਰ ਆਪਣੇ ਰੋਲ ਮਾਡਲ ਤੇ ਆਪਣੇ ਆਦਰਸ਼ ਦੁਨੀਆਂ ਦੇ ਰਾਜ਼ੀਆਂ ਨੂੰ ਮੰਨੇਗਾ। ਜਦੋਂ ਉਹ ਗੁਰੂ ਨੂੰ ਆਪਣਾ ਰੋਲ ਮਾਡਲ ਤੇ ਆਪਣਾ ਆਦਰਸ਼ ਮੰਨੇਗਾ ਉਹ ਜ਼ਰੂਰ ਰੱਜ ਜਾਏਗਾ।
ਉਦਮ ਕਰੇ ਸਵਾਮ ਕੀ ਨਿਆਈ ਚਾਰੇ ਕੁੰਟਾ ਕੋਠਾ।
ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਵੇਂ ਇੱਕ ਵਿਕਾਰੀ ਮਨੁੱਖ ਅਨੇਕਾਂ ਇਸਤਰੀਆਂ ਜਿਵੇਂ ਰਾਜੇ ਬਹੁਤ ਸਾਰੀਆਂ ਰਾਣੀਆਂ ਰੱਖਦੇ ਸਨ, ਮਹਾਰਾਜ ਕਹਿੰਦੇ ਫਿਰ ਵੀ ਉਹਨਾਂ ਦਾ ਜੀਵਨ ਇੰਨੀਆਂ ਰਾਣੀਆਂ ਹੋਣ ਦੇ ਬਾਵਜੂਦ ਵੀ ਪਰਾਏ ਘਰ ਦੇ ਉੱਤੇ ਨਜ਼ਰ ਜਿਹੜੀ ਆਪਣੀ ਗੰਦੀ ਮਾੜੀ ਨਜ਼ਰ ਬਣਾ ਕੇ ਰੱਖਦੇ ਸਨ।
ਕਾਮ ਵੰਤ ਕੰਮ ਬਹੁ ਨਾਰੀ ਪਰ ਗ੍ਰਹ ਜੋਹਨਾ ਚੋਕੈ।
ਸਭ ਨੇ ਇੱਕ ਕੁੱਤੇ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਕੁੱਤਾ ਹਰ ਘਰ ਦੇ ਵਿੱਚ ਭੱਜਾ ਫਿਰਦਾ ਹੈ ਤੇ ਮੂੰਹ ਭਾਂਡਿਆਂ ਦੇ ਵਿੱਚ ਪਾ ਰਿਹਾ ਹੈ, ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਰਾਜੇ ਜਿਹੜੇ ਸਨ ਉਹ ਕਾਮੀ ਵਾਸ਼ਨਾ ਵਿੱਚ ਆ ਕਰਕੇ ਆਪਣੀ ਭੈੜੀ ਨਜ਼ਰ ਦੂਜਿਆਂ ਦੇ ਘਰਾਂ ਉੱਪਰ ਰੱਖਦੇ ਸਨ।
ਦਿਨ ਪ੍ਰਤ ਕਰ ਦਿਨ
ਪ੍ਰਤ ਹਰ ਵੇਲੇ ਮਨੁੱਖ ਮਾੜੇ ਕਰਮ ਕਰਦਾ ਹੈ ਤੇ ਮਾੜੇ ਕਰਮ ਕਰਕੇ ਕਦੀ ਕਦੀ ਅੰਦਰ ਵਿਚਾਰ ਆਉਂਦਾ ਵੀ ਮੈਂ ਮਾੜੇ ਕਰ ਰਿਹਾ, ਪਛਤਾਉਂਦਾ ਵੀ ਹੈ। ਪਛਤਾ ਕਰਕੇ ਮਹਾਰਾਜ ਕਹਿੰਦੇ ਨੇ ਸੋਦ ਲੋਭ ਮੈਂ ਸੁੱਕੈ, ਆਤਮਕ ਜੀਵਨ ਦਾ ਸੁੱਕ ਜਾਣਾ, ਸਿੱਖੀ ਜੀਵਨ ਦਾ ਸੁੱਕ ਜਾਣਾ ਅੰਦਰ ਦੇ ਮਨ ਅੰਦਰ। ਗੁਰਦੇਵ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਬੰਦਗੀ ਦਾ ਸੁੱਕ ਜਾਣਾ। ਰੋਜ਼ ਅਸੀਂ ਬਚਨ ਪੜ੍ਹ ਰਹੇ ਹਾਂ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸੁੱਕਿਆ ਵੀ ਹਰਾ ਹੋ ਸਕਦਾ ਹੈ ਜੇ ਉਹ ਗੁਰੂ ਦੀ ਸ਼ਰਨ ਵਿੱਚ ਆਏ।
ਹਰ ਮਾਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ।
ਅੰਮ੍ਰਿਤ ਏਕ ਨਿਦਾਨਾ, ਇੱਕੋ ਹੀ ਖਜ਼ਾਨਾ ਹੈ ਨਾਮ ਅੰਮ੍ਰਿਤ ਦਾ। ਜਿੱਥੋਂ ਅਸੀਂ ਇਹ ਨਾਮ ਅਮੋਲਕ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਸਾਂਝ ਬਣਾ ਕਰਕੇ ਆਪਣਾ ਆਤਮਿਕ ਜੀਵਨ ਬਣਾ ਸਕਦੇ ਹਾਂ।
ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ।
ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਨਾਨਕ ਗੁਰ ਤੇ ਜਾਨਾ। ਗੁਰੂ ਤੋਂ ਹੀ ਜਾਣਿਆ ਜਾਂਦਾ ਕਿ ਕਿਹੜਾ ਖਜ਼ਾਨਾ ਹੈ, ਜਿਸ ਖਜ਼ਾਨੇ ਨਾਲ ਸਾਂਝ ਪਾ ਕੇ ਮੈਂ ਆਪਣੇ ਜੀਵਨ 'ਚ ਸਹਿਜ ਲੈ ਆਵਾਂ, ਆਪਣੇ ਜੀਵਨ 'ਚ ਆਨੰਦ ਲੈ ਆਵਾਂ। ਮਹਾਰਾਜ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਜੁੜ ਕਰਕੇ ਜਦੋਂ ਅਸੀਂ ਗੁਰੂ ਤੋਂ ਸਮਝ ਕੇ ਇਸ ਖਜ਼ਾਨੇ ਨਾਲ ਜੁੜਦੇ ਹਾਂ ਤੇ ਗੁਰਦੇਵ ਮਹਾਰਾਜ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਕ ਖਜ਼ਾਨੇ ਲਿਆ ਰਲਾਏ। ਗੁਰਦੇਵ ਮਹਾਰਾਜ ਬਖਸ਼ਿਸ਼ ਕਰਨ, ਬਾਣੀ ਦੇ ਇਹ ਬਚਨ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ, ਮੁੱਖ ਵਾਕ ਦੀ ਵਿਚਾਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਜੀਵਨ ਅੰਦਰ ਵਸਾਉਣ। ਧੰਨਵਾਦ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਸੁਮਤ ਬਖਸ਼ੀ ਹੈ। ਧੰਨਵਾਦ ਸਰਬੱਤ ਸੰਗਤ ਦਾ ਜਿਨ੍ਹਾਂ ਦੇ ਪਿਆਰ ਨਾਲ ਗੁਰੂ ਦੀ ਬਾਤ ਸਰਵਣ ਕੀਤੀ ਹੈ। ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਇਤਨਾ ਸੁੰਦਰ ਇਹ ਮਾਹੌਲ ਇਹ ਸਮਾਗਮ ਰੋਜ਼ਾਨਾ ਦੀ ਤਰ੍ਹਾਂ ਸਿਰਜ ਕਰਕੇ ਆਪ ਸੰਗਤਾਂ ਨੂੰ ਗੁਰੂ ਨਾਲ ਜੋੜਨਾ ਕਰਦੇ ਹਨ। ਹਿਰ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਮੇਰੀਆਂ ਭੁੱਲਾਂ ਦੀ ਖਿਮਾ। ਗੁਰੂ ਫਤਿਹ ਦੀ ਸਾਂਝ, ਗੁਰਦੇਵ ਮਹਾਰਾਜ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ। ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ।